जननी जने तो सूरमा जैसे गुरु गोबिंद शेरां वर्गे शत्रु सांभ सकन ना जिंद पर जे तके मेहर नाला ऐवें बिंद दी बिंद जुगां जुगां दी सहवी बख्श देवे बख्शिंद
दाता जी कलम उठा लई तेरे सहारे ते आज जहां मेर कर दियो कर्मा दे मारे ते जोगी नमाणा ठह पिया तेरे द्वारे ते हिंदिया दा बेड़ा बन्ने लाया तू तार के देश दी राखी कीती बच्चिया नू वार के दुखिया लई लाल वारते
पगड़ी विच जन्म तार के पापी कई तारे सी पीख मजे फकरां वाले शंके नवारे सी दर्शन कर रानी मैनी तब दे दिल ठारे सी दुखिया लई पिता भेजता दिल्ली कुर्बानी नू शहरां दी नमस्कार है पुत्रां दे दानी नू कवियां दी नमस्कार है
छोटी विच उमर दे जंगा हाणी बन लड़ीना तू तीरां दे नाल दातिया पन्नीना सी खड़ीना तू गल्ला वी चोजा परिया कीतिया बड़िया तू बड़े हो जंग करांगे अखिया वंगार के देश दी राखी कीती पुत्रां नू वार के दुखिया लई लाल वारते
तो आनंदपुर आ गए कईयां नू तारिया कीती जे बैस किसे ने ख्यालां नाल हारिया लखां ने दर्शन करके आपा सवारिया अखां नाल वेख जरे ना माड़े दी हानी नू शहरां दी नमस्कार है पुत्रां दे दानी नू कवियां दी नमस्कार है
पंडतां दे फरमनवारे कैरां नू खूरिया सोधन दी करी तैयारी वैरी खंगूरिया कैर डिरपोक कीते कर्मां नू छूरिया दित्ता सी जीवन पहला जूंदे नू मार के देश दी राखी कीती पुत्रां नू वार के हिंदियां लई लाल वारते
खोर पतासे पानी विच पागे ते पाती विच शक्ति प्योंदा बाणी दी लागे ते पहला सिर कटले वेरा तड़ते टकागे ते लागे इक तार पिलाता हर एक बरानी नू शहरां दी नमस्कार है पुत्रां दे दानी नू कवियां दी नमस्कार है
सिंह घोड़ा ते चढ़दे रहे करके तैयारी राजे रण विच आ लड़दे रहे राजे कई भीम चंद रे शाना विख सड़दे रहे आउंदे रहे जाबर चढ़के जांदे रहे हार के देश दी राखी कीती पुत्रां नू वार के साडे लई लाल वारते
जड़ियां तकलीफां दाता देश लई बड़ियां तू लाइयां चमकौर दे अंदरों तीरां दियां छड़ियां तू तोड़ियां सोहणे देश तो लालां दियां लड़ियां तू रण दे विच बच्चियां दी सी जेता कुर्बानी नू शहरां दी नमस्कार है पुत्रां दे दानी नू कवियां दी नमस्कार है
पटिया ਗਲ ਚੋਲਾ ਮਾਛੀ ਵਾਲੇ ਵਿੱਚ ਸੁੱਤੇ ਸੀ ਰੋਲਾ ਦੀ ਛੇਜ ਵਿਛਾ ਲਈ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਨਾ ਬਿਜਲੀ ਕੜਕੇ ਦੀ ਉੱਤੇ ਸੀ ਇੱਥੋਂ ਤੁਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਹਿੰਦੀਆਂ ਲਈ ਲਾਲ ਵਾਰ ਤੇ
ਵਾਹੀ ਹਰਕਾਰੇ ਦੱਸਿਆ ਦਾਤੇ ਨੂੰ ਆ ਕੇ ਤੇ ਨੀਹਾਂ ਵਿੱਚ ਸਾਹਿਬ ਜਾ ਦੇ ਆਪਾ ਚਣਵਾ ਕੇ ਤੇ ਮਾਤਾ ਜੀ ਤੁਰ ਗਏ ਇੱਥੋਂ ਸ਼ੁਕਰ ਮਨਾ ਕੇ ਤੇ ਤੁਰ ਪਏ ਚੁੱਕ ਗਣੀ ਨਵੀ ਖਾਂ ਪੰਥ ਦੇ ਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਦਮੀ ਬੀੜ ਚ ਸਪਰਾ ਦਾਮੋ ਦਮੇ ਫਰੀਨਾ ਸੀ ਰਹੇ ਸੀ ਨੌ ਮਹੀਨੇ ਨੌ ਦਿਨ ਪਰਖਾ ਕਈ ਕਰੀਨਾ ਸੀ ਇਸ ਤੋਂ ਫਿਰ ਅੱਗੇ ਕਦਮਾਂ ਦੱਖਣ ਵੱਲ ਤਰੀਨਾ ਸੀ ਵੈਰੀ ਨੂੰ ਸੋਧਣ ਬੰਦਾ ਤੋਰਿਆ ਸ਼ੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਦੁਖੀਆਂ ਲਈ ਸਾਡੇ ਲਈ ਲਾਲ ਵਾਰ ਤੇ
ਤੂੰ ਸਭ ਕਰ ਜਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਾਦੀ ਵਿੱਚ ਰੋੜਿਆ ਥਾਲਾਂ ਨਾਲ ਮੋਹਰਾਂ ਵੰਡੀਆਂ ਲਾਲਚ ਮੋਹ ਤੋੜਿਆ ਜੋਗੀ ਸਿਆਂ ਹੱਸ ਕੇ ਤੁਰ ਗਏ ਛੱਡ ਕੇ ਜਗਵਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਅੱਜ ਦਾ ਪ੍ਰੋਗਰਾਮ ਸਾਰਾ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਆਓ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੋ ਸਿੱਖੀ ਦਾ ਅਸੂਲ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੇਣ ਵੇਲੇ ਆਪਣੇ ਖਾਲਸੇ ਨੂੰ ਆਖਿਆ ਸੀ ਸਵਾ ਲਾਖ ਸੇ ਏਕ ਲੜਾਊ ਚਿੜੀਆਂ ਕੋਲੋਂ ਬਾਜ ਚੜਾਊ ਉਹ ਵਾਇਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਪੂਰਾ ਕਿਵੇਂ ਕਰਦੇ ਨੇ ਅੱਜ ਦੇ ਦੀਵਾਨ ਵਿਚ ਮੈਂ ਉਹ ਸਾਰਾ ਪ੍ਰੋਗਰਾਮ ਪੇਸ਼ ਕਰਾਂਗਾ ਅਨੰਦਪੁਰ ਸਾਹਿਬ ਦੇ ਕਿਲੇ ਵਿਚ ਘੇਰਾ ਪਏ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ 8 ਮਹੀਨੇ ਗੁਜ਼ਰ ਚੁੱਕੇ ਨੇ ਸਿੱਖ ਲੜਾਈ ਤੇ ਭੁੱਖ ਤੋਂ ਤੰਗ ਆ ਚੁੱਕੇ ਨੇ ਜਿਹੜੇ ਰੁੱਖਾਂ ਦੇ ਪੱਤੇ ਸਨ ਸਿੱਖਾਂ ਨੇ ਉਬਾਲ ਉਬਾਲ ਕੇ ਖਾ ਲਏ ਨੇ ਰੁੱਖਾਂ ਦੇ ਸਿੱਕੜ ਲਾ ਕੇ ਖਾ ਲਏ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਆ ਕੇ ਸਿੱਖਾਂ ਨੇ ਕਿਹਾ ਮਹਾਰਾਜ ਹੁਣ ਸਾਨੂੰ ਹੁਕਮ ਦਿਓ ਜੇ ਤੁਸੀਂ ਨਹੀਂ ਜਾਣਾ ਅਸੀਂ ਅਨੰਦਪੁਰ ਦਾ ਕਿਲਾ ਛੱਡਣ ਲਈ ਤਿਆਰ ਹਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਿੱਖ ਮਜਬੂਰ ਕਰਨ ਲੱਗੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਅੰਤ ਸਮਾਂ ਵਿਚਾਰ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ 6 ਤੇ 7 ਪੋਹ ਦੀ ਬਿਜਲੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਨਗਾਰੇ ਤੇ ਚੋਟ ਲਾ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਅਨੰਦਪੁਰ ਦਾ ਕਿਲਾ ਛੱਡਿਆ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ
ਛੱਡ ਕੇ ਪੁਰੀ ਆਨੰਦ ਨੂੰ ਦੱਸ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵ ਤੇ ਰੰਗ ਵੇਖ ਕੇ ਉਹ ਆਖਣ ਲੱਗੇ
ਉੱਤੇ ਕਹਿਰ ਦੀ ਵੈਰੀ ਪਾਪੀਆਂ ਸੀ ਅਗਨੀ ਬਾਲੀ ਤੁਰ ਪਏ ਪੁਰੀ ਆਨੰਦ ਤੋਂ ਨੰਦ ਪੁਰੀ ਤੋਂ ਪਟਣੇ ਦੇ ਵਾਲੀ
ਛੱਡ ਕੇ ਪੁਰੀ ਆਨੰਦ ਨੂੰ ਦੱਸ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵ ਤੇ ਰੰਗ ਵੇਖ ਕੇ ਉਹ ਆਖਣ ਲੱਗੇ
ਸਾਧਾਂ ਉੱਤੇ ਕਹਿਰ ਦੀ ਵੈਰੀ ਪਾਪੀਆਂ ਸੀ ਅਗਨੀ ਬਾਲੀ ਤੁਰ ਪਏ ਪੁਰੀ ਆਨੰਦ ਤੋਂ ਨੰਦ ਪੁਰੀ ਤੋਂ ਪਟਣੇ ਦੇ ਵਾਲੀ
ਚੱਕਾ ਵਗੇ ਸਿਆਲ ਦਾ ਹਵਾ ਠਾਰ ਦੀ ਤਨ ਧਸਦਾ ਜਾਵੇ ਸੰਤ ਸਿਪਾਹੀ ਦੇਸ਼ ਦਾ ਪਿਆਰੇ ਵਤਨ ਦਾ ਖੁਸ਼ ਹੱਸਦਾ ਜਾਵੇ
ਕਹਿੰਦੇ ਸੋਹਣੇ ਦੇਸ਼ ਤੋਂ ਪਿਆਰੇ ਵਤਨ ਤੋਂ ਜਿੰਦ ਜਾਵੇ ਖਾਲੀ ਤੁਰ ਪਏ ਪੁਰੀ ਆਨੰਦ ਤੋਂ ਢਾਕਣੇ ਦੇ ਵਾਲੀ
ਜੰਗਲ ਦੇ ਜੋ ਝਾੜ ਵੀ ਤੇ ਬਿਰਸ਼ ਵੀ ਚੁੱਗ ਸੀਸ ਨਵਾਉਂਦੇ ਸਾਹਿਬ ਜਾਦੇ ਸੱਤ ਗੁਰਾਂ ਦੇ ਚਾਰੇ ਲਾਡਲੇ ਪਏ ਏਦਾਂ ਗਾਉਂਦੇ ਪਤਾ ਨਹੀਂ ਹੁਣ ਕਿੱਧਰ ਜਾਣਾ ਪਿੱਛੋਂ ਆ ਗਏ ਵੈਰੀ ਨਾ ਦੱਸ ਲੱਖ ਨੇ ਹਾਂ ਘੇਰਾ ਪਾਣਾ
ਨਾਲ ਗੁਰਾਂ ਦੇ ਸਿੰਘ ਜੋ ਪਾਰ ਨਦੀ ਤੋਂ ਜਾਣੇ ਨੇ ਚਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਓ ਸਿਰ ਲੱਤਾਂ ਦਾ ਕਾਫਲਾ ਮਰੀ ਜੂੜਿਆਂ ਦਾ ਤੁਰਿਆ ਜਾਵੇ ਹਰ ਕੋਈ ਸਿਦਕੀ ਸੂਰਮਾ ਸਿੰਘ ਸੂਰਮਾ ਨਾ ਚਿੱਤ ਡਲਾਵੇ
ਬਿਜਲੀ ਕੜਕ ਡਰਾਵਣੀ ਸੀ ਲਿਸ਼ਕ ਦੀ ਵਿੱਚ ਰਾਤਰੀ ਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਸਰਸਾ ਕੰਡੇ ਲਾਤੀਨਾ ਗੁਰਾਂ ਹੁਕਮ ਨਾਲ ਆਸਾ ਦੀ ਨਵਾਰਾਂ ਪਿੱਛੋਂ ਦੁਸ਼ਮਣ ਪੁੱਜਿਆ ਕਸਮਾਂ ਭੁੱਲ ਕੇ ਆ ਕਈ ਹਜ਼ਾਰਾਂ
ਜੋਰੇ ਸਿੰਘ ਅਜੀਤ ਨੇ ਅਜੀਤ ਨੇ ਨਾਰੇ ਮਾਰ ਕੇ ਚੰਡੀ ਚਮਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਨਾਲ ਵੈਰੀ ਦੇ ਲੜਦਿਆਂ ਹਾਂ ਸਿੰਘਾਂ ਨੂੰ ਪਈਆਂ ਤਰਕਾਲਾਂ ਨਾਲ ਗੁਰਾਂ ਦੇ ਹੁਕਮ ਦੇ ਵਿੱਚ ਨਦੀ ਦੇ ਸਿੰਘ ਲਾ ਗਏ ਛਾਲਾਂ
ਉੱਪਰ ਸ਼ਕਤੀ ਗੁਰਾਂ ਦੇ ਹੈ ਵਰਤਣੀ ਜੋ ਰਹਿ ਗਈ ਹਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਮਾਤਾ ਗੁਜਰੀ ਲਾਲ ਦੋ ਇੱਥੋਂ ਵਿਛੜ ਗਏ ਜੋ ਮਿਲ ਨਾ ਸਕਣਾ ਭਾਈ ਉਹ ਰਾਤ ਹਨੇਰੀ ਕਰਦੀ ਕੁਝ ਦਿਸੇ ਨਾ ਚੁਫੇਰੇ ਤੱਕਣਾ
ਕੁਦਰਤ ਡਾਢੀ ਜੋਗਿਆ ਕਰੇ ਕਿਸੇ ਤੋਂ ਜਾਂਦੀ ਨੀ ਟਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ
ਆਨੰਦਪੁਰ ਦਾ ਕਿਲਾ ਛੱਡ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਦੋਂ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਇਤਿਹਾਸ ਕਹਿੰਦਾ ਉਸ ਦਿਨ ਸਰਸਾ ਨਦੀ ਵਿਚ ਹੜ ਆਇਆ ਹੋਇਆ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਦਇਆ ਸਿੰਘ ਜੀ ਇੱਥੇ ਆਸਾ ਦੀ ਵਾਰ ਦਾ ਕੀਰਤਨ ਹੋਏਗਾ ਗੱਲ ਕੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਪਿੱਛੋਂ ਵੈਰੀ ਆ ਪਹੁੰਚਾ ਅਜੀਤ ਸਿੰਘ ਨੇ ਆਪਣਾ ਜਥਾ ਲੈ ਕੇ ਉਥੇ ਵੈਰੀ ਨੂੰ ਓਨਾ ਚਿਰ ਰੋਕੀ ਰੱਖਿਆ ਜਿੰਨਾ ਚਿਰ ਆਸਾ ਦੀ ਵਾਰ ਦਾ ਭੋਗ ਨਹੀਂ ਪੈ ਗਿਆ ਪਿਆ ਆਸਾ ਦੀ ਵਾਰ ਦਾ ਭੋਗ ਛੱਡੇ ਸਿੰਘਾਂ ਨੇ ਜੰਕਾਰੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਨਾਲ ਸਰਸਾ ਵਿਚ ਛਾਲਾਂ ਮਾਰੀਆਂ ਇਤਿਹਾਸ ਕਹਿੰਦਾ ਬਹੁਤ ਸਾਰੇ ਸੱਜਣ ਬਹੁਤ ਸਾਰੇ ਕੀਮਤੀ ਸਿੰਘ ਬਹੁਤ ਸਾਰੀਆਂ ਕੀਮਤੀ ਜਵਾਨੀਆਂ ਇੱਥੇ ਸਰਸਾ ਦੀ ਭੇਟ ਹੋ ਗਈਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਵੱਡੇ ਦੋ ਸਾਹਿਬਜ਼ਾਦੇ ਕਲਗੀਆਂ ਵਾਲੇ ਪਾਤਸ਼ਾਹ ਆਪ ਇਤਿਹਾਸ ਕਹਿੰਦਾ ਕੁੱਲ ਗਿਣਤੀ 44 ਹੈ ਜਿਹੜੇ ਸਰਸਾ ਤੋਂ ਪਾਰ ਹੋਏ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇੱਥੇ ਸਾਥ ਨਾਲੋਂ ਵਿਛੜ ਗਏ ਉਹਨਾਂ ਨੂੰ ਗੰਗੂ ਪੰਡਿਤ ਮਿਲੇਗਾ ਧੋਖੇ ਨਾਲ ਆਪਣੇ ਘਰ ਲਿਜਾਏਗਾ ਉਹ ਗ੍ਰਿਫਤਾਰ ਕਰਾਏਗਾ ਇਹ ਸਾਖੀ ਫਿਰ ਕਦੇ ਸੁਣੋਗੇ ਆਓ ਅੱਗੇ ਚੱਲੀਏ ਕਲਗੀਆਂ ਵਾਲੇ ਪਾਤਸ਼ਾਹ ਨੇ ਉਹ ਵਾਅਦਾ ਕਿਵੇਂ ਪੂਰਾ ਕੀਤਾ ਜਿਹੜਾ ਬਚਨ ਕੀਤਾ ਸੀ 1,25,000 ਸੇ ਇੱਕ ਲੜਾਉਂਗਾ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿਚ ਆ ਬੈਠੇ ਦਇਆ ਸਿੰਘ ਨੇ ਆਖਿਆ ਮਹਾਰਾਜ ਹੁਣ ਕੀ ਹੋਵੇਗਾ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਦਇਆ ਸਿੰਘਾ ਹੁਣ ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ ਇੱਕ ਨੁਕਰੇ ਪਹੁੰਚੇ ਕਲਗੀਆਂ ਵਾਲੇ ਪਾਤਸ਼ਾਹ ਉਥੇ ਤੀਰ ਗੱਡ ਕੇ ਪੁੱਟਿਆ ਫਿਰ ਹੱਸੇ ਦੂਸਰੀ ਨੁਕਰੇ ਪਹੁੰਚੇ ਕਲਗੀਆਂ ਵਾਲੇ ਪਾਤਸ਼ਾਹ ਤੀਰ ਗੱਡ ਕੇ ਪੁੱਟਿਆ ਫਿਰ ਹੱਸੇ ਤੀਸਰੀ ਨੁਕੇ ਫਿਰ ਇਸ ਤਰ੍ਹਾਂ ਕੀਤਾ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਕਾਰਨ ਕੀ ਹੈ ਬੜੇ ਖੁਸ਼ ਨਜ਼ਰ ਆਉਂਦੇ ਹੋ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਦਇਆ ਸਿੰਘਾ ਇਹ ਧਰਤੀ ਬੜੀ ਕੀਮਤੀ ਹੈ ਇਹ ਧਰਤੀ ਬੜੀ ਪੂਜਾ ਯੋਗ ਹੈ ਕਲਗੀਆਂ ਵਾਲੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਕਿਹਾ ਮਹਾਰਾਜ ਇਹ ਧਰਤੀ ਪਟਨੇ ਨਾਲੋਂ ਚੰਗੀ ਹੈ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਹਾਂ ਦਇਆ ਸਿੰਘਾ ਇਹ ਧਰਤੀ ਪਟਨੇ ਨਾਲੋਂ ਕਈ ਗੁਣਾ ਚੰਗੀ ਹੈ। ਦਇਆ ਸਿੰਘ ਨੇ ਕਿਹਾ, ਮਹਾਰਾਜ ਆਨੰਦਪੁਰ ਨਾਲੋਂ ਵੀ ਇਹ ਧਰਤੀ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਆਨੰਦਪੁਰ ਨਾਲੋਂ ਵੀ ਇਹ ਧਰਤੀ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਕਿਹਾ, ਮਹਾਰਾਜ ਪਟਨੇ ਤੁਸੀਂ ਜਨਮ ਲਿਆ, ਇਹ ਧਰਤੀ ਉਹਦੇ ਨਾਲੋਂ ਕਿਵੇਂ ਚੰਗੀ? ਆਨੰਦਪੁਰ ਖਾਲਸਾ ਸਾਜਿਆ, ਇਹ ਧਰਤੀ ਉਹਦੇ ਨਾਲੋਂ ਕਿਵੇਂ ਚੰਗੀ? ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਦਇਆ ਸਿੰਘਾ, ਪਟਨਾ ਸਿੱਖੀ ਦਾ ਪੰਘੂੜਾ ਸੀ, ਆਨੰਦਪੁਰ ਸਿੱਖੀ ਦਾ ਸਕੂਲ ਸੀ, ਇਹ ਸਿੱਖੀ ਦਾ ਸੈਂਟਰ ਹੈ। ਹੁਣ ਕੀ ਹੋਵੇਗਾ? ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ ਆਉਣ ਵਾਲੇ ਸਮੇਂ ਤੋਂ। ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਆਪਣੇ ਬਹਾਦਰਾਂ ਨੂੰ ਜਾਣੂ ਕਰਾਇਆ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ,
ਪਟਣੇ ਸਿੱਖੀ ਪੜੀ ਹੈ ਆਨੰਦਪੁਰ ਹੋਈ ਜਵਾਨ, ਸੈਂਟਰ ਪਰਚੇ ਪੈਣਗੇ ਹੋਣਗੇ ਇਮਤਿਹਾਨ।
ਸਰਸਾ ਨੂੰ ਲੰਘ ਕੇ ਕੱਚੀ ਹਵੇਲੀ ਵਿਚ ਆ ਗਏ ਤੇ ਕਲਗੀ ਤਰ ਬਹਿ ਗਏ ਆਸਣ ਪਲੰਘੇ ਤੇ ਲਾ ਗਏ ਤੇ ਸਿੰਘਾਂ ਨੇ ਪੁੱਛਿਆ, ਕਹਿੰਦੇ ਗੁਰੂ ਜੀ ਸੁਣਾ ਗਏ ਤੇ ਇੱਥੇ ਕੁਝ ਸਿੰਘਾਂ ਵਾਲੇ ਵੇਖਾਂਗੇ ਜੋਰ ਨੂੰ, ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ।
ਜਿਹੜੀ ਸੀ ਮੰਜ਼ਲ ਸਾਡੀ ਹਾਲ ਆਇਆ ਦੂਰੀ, ਉਹ ਰਹਿੰਦੀ ਸੀ ਕਾਹੜ ਜਿਹੜੀ ਕਰਨੀ ਹੈ ਪੂਰੀ, ਉਹ ਲੱਗੇ ਸਨ ਜੁੰਮੇ ਜਿਹੜੇ ਕੰਮ ਜ਼ਰੂਰੀ, ਉਹ ਕਈਆਂ ਦੇ ਸਿਰ ਤੇ ਬਿਜਲੀ ਮੌਤ ਦੀ ਕੜਕੂਗੀ, ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਓ।
ਦਸਵਾਂ ਗੁਰੂ ਫੜਨ ਵਾਸਤੇ ਕਰਦੇ ਨੇ ਹੀਲੇ ਕਈ, ਮਾਰੋ ਡੰਗ ਵਿਸਾ ਘੋਲਦੇ ਨਾਗ ਜ਼ਹਿਰੀਲੇ ਕਈ, ਸਿੰਘਾਂ ਨਾਲ ਕਿਵੇਂ ਲੜਾਂਗੇ ਪੈ ਗਏ ਰੰਗ ਪੀਲੇ ਕਈ, ਆ ਗਏ ਆਨੰਦਪੁਰੀ ਤੋਂ ਰੱਖਦੇ ਨੇ ਖੋਰ ਨੂੰ, ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਦੁਸ਼ਮਣ।
ਚੰਡੀ ਸਿੰਘ ਮਰਦਾਂ ਦੀ
ਆਪਣੇ ਰਹਿਬਰ ਦੀ ਕੁਰਬਾਨੀ ਦਾ ਬਹਾਦਰੀ ਦਾ ਪਤਾ ਤਾਂ ਲੱਗਦਾ ਹੈ ਜੇ ਕਿਸੇ ਦੂਸਰੇ ਮਜ਼ਹਬ ਦੇ ਲੀਡਰ ਦੀ ਕੁਰਬਾਨੀ ਦਾ ਮੁਕਾਬਲਾ ਕੀਤਾ ਜਾਏ। ਆਓ ਬੇਨਤੀ ਕਰਾਂ, ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦੀ ਪਹਿਲੀ ਜੰਗ ਮਦੀਨੇ ਦੇ ਕੋਲ ਓਟ ਪਿੰਡ ਲੜੀ ਹੈ। ਆਂਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਕੋਲ ਸਿਪਾਹੀ ਸਨ 2500, ਜਿਹੜੇ ਮੁਕਾਬਲੇ ਚ ਆਏ ਹਜ਼ਰਤ ਮੁਹੰਮਦ ਸਾਹਿਬ ਤੇ ਹਮਲਾ ਕਰਨ, ਉਨ੍ਹਾਂ ਦੀ ਗਿਣਤੀ ਹੈ 5000। ਹੋ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਊਠਣੀ ਤੇ ਅਸਵਾਰ ਸਨ, ਉਤਰੇ ਨੇ ਥੱਲੇ ਰੇਤ ਉੱਤੇ ਬੈਠੇ, ਅਰਦਾਸ ਕਰਦੇ ਨੇ ਚੌਂਕੜੀ ਮਾਰ ਕੇ। ਇਤਿਹਾਸ ਕਹਿੰਦਾ ਹਜ਼ਰਤ ਮੁਹੰਮਦ ਸਾਹਿਬ ਨੇ ਰੋ ਕੇ ਆਖਿਆ, ਮੇਰੇ ਖੁਦਾਵੰਦ ਕਰੀਮ, ਜੇ ਅੱਜ ਹਜ਼ਰਤ ਮੁਹੰਮਦ ਸਾਹਿਬ ਇਹ ਇਸਲਾਮ ਦੀ ਜੰਗ ਹਾਰ ਗਿਆ, ਯਾਦ ਰੱਖ ਕੱਲ ਨੂੰ ਤੇਰਾ ਨਾਮ ਲੈਣ ਵਾਲਾ ਸੰਸਾਰ ਵਿਚ ਕੋਈ ਮੁਸਲਮਾਨ ਨਹੀਂ ਹੋਏਗਾ। ਆਓ ਕਲਗੀਆਂ ਵਾਲੇ ਪਾਤਸ਼ਾਹ ਵੱਲ ਤੱਕੀਏ, ਕੋਲ 40 ਕੁ ਸਿੰਘ ਨੇ, 2 ਸਾਹਿਬਜ਼ਾਦੇ ਨੇ। ਆਪ ਨੇ ਕੀ ਕਲਗੀਆਂ ਵਾਲੇ ਪਾਤਸ਼ਾਹ ਨੇ ਹਿਰਕ ਕੀਤਾ ਕੋਈ? ਕਲਗੀਆਂ ਵਾਲੇ ਪਾਤਸ਼ਾਹ ਨੇ ਕੋਈ ਨੀਵਾਂਪਨ ਵਿਖਾਲਿਆ ਨਹੀਂ? ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਦੇ ਸ਼ਿਵਾ ਵਰ ਮੋਏ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਜਦ ਆਪ ਕੀ ਔਦ ਨਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੂ। ਕਲਗੀਆਂ ਵਾਲੇ ਪਾਤਸ਼ਾਹ ਆਪਣੇ ਯੋਧਿਆਂ ਨੂੰ ਦਲੇਰੀਆਂ ਦਿੰਦੇ ਫਿਰਦੇ ਸਨ। ਇਧਰ 10 ਲੱਖ ਵੈਰੀਆਂ ਦੇ ਮੁੰਡੇ, ਉਸ ਵੇਲੇ ਦਾ ਰਿਪੋਰਟਰ ਕਹਿੰਦਾ ਕਿ ਸਾਨੂੰ ਰਿਪੋਰਟ ਮਿਲੀ, ਸਾਨੂੰ ਇਤਲਾਹ ਮਿਲੀ ਕਿ ਕਲਗੀਆਂ ਵਾਲੇ ਦੇ ਨਾਲ ਕੇਵਲ 40 ਕੁ ਬੰਦੇ ਨੇ। ਅਸੀਂ ਹੌਸਲੇ ਨਾਲ ਇਹ ਗੱਲ ਕਹੀ, ਬੜੀ ਛੋਟੀ ਜੀ ਗੱਲ ਹੈ, 10 ਲੱਖ ਫੌਜ ਸਾਡੀ ਦੀ ਗਿਣਤੀ ਹੈ, 40 ਬੰਦੇ ਕਿੰਨਾ ਕੁ ਚਿਰ ਮੁਕਾਬਲਾ ਕਰਨਗੇ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਪੇਸ਼ ਕਰਕੇ ਇਨਾਮ ਲੈਣ ਲਈ 10 ਲੱਖ ਮੁਗਲਾਂ ਦੇ ਮੁੰਡੇ ਜਿਵੇਂ ਵਿਉਂਤਾ ਬਣਾ ਰਹੇ ਸਨ, ਮੇਰੇ ਸਾਥੀ ਅਗਲੀ ਸਾਖੀ ਇਉਂ ਬਿਆਨ ਕਰ ਰਹੇ ਹਨ, ਸੁਣੀਏ।
40 ਲਾਲ ਸਿੰਘ ਅੱਗ ਪਾਲੀ ਨਾ ਗੁਰੂ, ਕਰਦਾਸ ਗੱਲਾਂ ਜਿਹੜਾ ਬਾਲੀ ਨਾ ਗੁਰੂ,
ਅਸੀਂ ਕਿਸੇ ਦਾ ਗੁਰੂਬ ਚੱਲੀਏ, ਬਾੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਫੜ ਕੇ ਤੇ ਹੱਥੀ ਹੱਥ ਕੜੀ ਮਾਰਨੀ, ਸਾਡੀ ਫੌਜ ਬਹੁਤੀ ਨੀ ਖੁਦਾ ਦੁਹਾਰਨੀ,
ਆਸ਼ਕੋ ਮਸ਼ੂਕਾਂ ਦੀ ਗਲੀ ਨੂੰ ਮੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਅੱਗੇ ਜੋਰ ਲਾ ਕੇ ਥੱਕਿਆਂ, ਚੱਲਦੀ ਨਾ ਪੇਸ਼ ਹੱਦੋਂ ਵੱਧ ਅੱਕਿਆਂ,
ਵਾਰੀ ਨੇ ਸਾਡੀ ਗੱਲ ਛੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਸਾਡੀਆਂ ਉਡੀਕਾਂ ਵਿੱਚ ਹੂਰਾਂ ਹੱਸਣ, ਜਿੱਤ ਆਉਣੇ ਖਾਨ ਦੂਜੀਆਂ ਨੂੰ ਦੱਸਣ,
ਗੋਰੀਆਂ ਸਿੰਘਾਂ ਚ ਹੱਸਦੀ ਇਕੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
10 ਲੱਖ ਬੰਦਾ ਇਹਨੂੰ ਕਿੱਥੇ ਜਾਣ ਦੋ, 10 ਲੱਖ ਬੰਦਾ ਇਹਨੂੰ ਕਿੱਥੇ ਜਾਣ ਦੋ, ਹਰ ਮੂਹਰੇ ਦੱਸੋ ਕਿਹੜਾ ਬਾਵਾ ਤਾਣ ਦੋ,
ਜਾਣੀਆਂ ਹਵੇਲੀ ਠੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਸਿੱਖਾਂ ਦੇ ਗੁਰੂ ਨੂੰ ਫੜ ਕੇ ਲਿਜਾਵਾਂਗੇ, ਪੀਵਾਂਗੇ ਸ਼ਰਾਬ ਨਾਲੇ ਦੁੰਬੇ ਖਾਵਾਂਗੇ,
ਉਡੀਕਣਾ ਹੈ ਭਾਜੀ ਕੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਕੌਮ ਕਿੰਨਾ ਚਿਰ ਅੜੀ ਐ, ਇਹ ਪੁੱਤਰੀ ਤੰਬੋਰੀ ਵਾਂਗੂ ਕਿਵੇਂ ਲੜੀ ਐ,
ਇਤਿਹਾਸ ਆ ਗਿਆ ਥੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਮਾਰਨੇ ਆਵਾਜ਼ਾਂ ਭੈਣਾ ਜਿੱਤ ਚਾਹੁੰਦੀਆਂ, ਕੋਠੀਆਂ ਦੇ ਚੜ ਕਾਗਜ਼ੋ ਅਡਾਉਂਦੀਆਂ,
ਵਿੱਚ ਪਾਣੀ ਲੈ ਕੇ ਬਾਗ ਖੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਖੁਸ਼ੀਆਂ ਦੇ ਬੂਹੇ ਆ ਕੇ ਸੋਗ ਬਹਿ ਜੂਗਾ,
ਜੋਗਿਆ ਉਹ ਗੱਲ ਕਰਦੇ ਵੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ।
ਕਲਗੀਆਂ ਵਾਲੇ ਪਾਤਸ਼ਾਹ ਨੂੰ ਫੜਨਾ ਇਹ ਕੋਈ ਸੌਖੀ ਗੱਲ ਨਹੀਂ। ਆਂਦੇ ਨੇ ਕਿਤੇ ਗਿੱਦੜ ਨੇ ਨਾਲਦਿਆਂ ਨੂੰ ਪੁੱਛਿਆ ਭੀ ਆਪਾਂ ਵੇ ਤੇ ਸ਼ੇਰ ਚ ਕਿੰਨਾ ਕੁ ਫਰਕ ਹੁੰਦਾ? ਨਾਲਦਿਆਂ ਆਖਿਆ ਫਰਕ ਕੋਈ ਨੀ, ਉਹਦੇ ਕੰਨ 2 ਹੀ ਹੁੰਦੇ ਨੇ, ਉਹਦੀਆਂ ਅੱਖਾਂ ਲਾਲ ਹੁੰਦੀਆਂ ਨੇ, ਕੰਨ ਉਹ ਖੜੇ ਕਰਕੇ ਤੁਰਦਾ, ਸਰੀਰ ਝਾੜ ਕੇ ਤੁਰਦਾ, ਜੰਗਲ ਦਾ ਬਾਦਸ਼ਾਹ ਹੈ ਨਾ। ਗਿੱਦੜ ਨੇ ਸਰੀਰ ਝਾੜਿਆ, ਕੰਨ ਖੜੇ ਕੀਤੇ, ਅੱਖਾਂ ਲਾਲ ਕਰਕੇ, ਨਾਲਦਿਆਂ ਨੂੰ ਆਖਿਆ ਵੇਖੋ ਭਲਾ ਕਿੰਨਾ ਕੁ ਫਰਕ ਹੈ। ਉਹਨਾਂ ਆਖਿਆ ਹੁਣ ਤੇ ਕੋਈ ਫਰਕ ਨਹੀਂ। ਉਹਨੇ ਆਖਿਆ ਚਲੋ ਫਿਰ ਮੁਕਾਬਲੇ ਤੇ ਚੱਲੀਏ, ਰੋਜ਼ ਲੁਕਦੇ ਕਿਉਂ ਫਿਰਦੇ ਆ? ਅੱਗੇ ਅੱਗੇ ਲੀਡਰ ਤੁਰ ਪਿਆ, ਪਸਾਊ ਯਾਰ ਪਿੱਛੇ ਪਿੱਛੇ ਤੁਰ ਪਏ, ਧੁੱਪੇ ਬੈਠਾ ਸੀ ਸ਼ੇਰ, ਜੰਗਲ ਦਾ ਬਾਦਸ਼ਾਹ ਧੁੱਪੇ ਬੈਠਾ ਸੀ, ਬੁੱਲਾਂ ਤੇ ਜਵਾਨ ਫੇਰ ਕੇ ਸੋਚਦਾ ਹੈ, ਭਾਈ ਅੱਗੇ ਨਸ ਨਸ ਕੇ ਫੜਦਾ ਹੁੰਦਾ ਸਾਂ, ਅੱਜ ਸ਼ਿਕਾਰ ਆਪੇ ਤੁਰਿਆ ਆਉਂਦਾ। ਕਹਿੰਦਾ ਆਓ ਭਾਈ, ਕਿਵੇਂ ਆਏ ਹੋ? ਗਿੱਦੜ ਨੇ ਆਖਿਆ ਅੱਜ ਅੱਗੇ ਵਾਲੀ ਗੱਲ ਨਹੀਂ, ਅੱਜ ਇੱਕ ਦੀ ਇੱਕ ਹੋ ਜਾਏਗੀ। ਸ਼ੇਰ ਨੇ ਅੱਖਾਂ ਲਾਲ ਕੀਤੀਆਂ ਤੇ ਅੱਖਾਂ ਗਿੱਦੜ ਨੇ ਵੀ ਲਾਲ ਕਰ ਲਈਆਂ। ਸ਼ੇਰ ਨੇ ਪੂਛ ਨੂੰ ਵੱਟ ਦਿੱਤਾ, ਗਿੱਦੜ ਨੇ ਵੀ ਪੂਛ ਨੂੰ ਵੱਟ ਦੇ ਲਿਆ। ਸ਼ੇਰ ਨੇ ਸਰੀਰ ਝਾੜਿਆ, ਗਿੱਦੜ ਨੇ ਵੀ ਝਾੜਿਆ। ਸ਼ੇਰ ਨੇ ਕੰਨ ਖੜੇ ਕੀਤੇ, ਗਿੱਦੜ ਨੇ ਵੀ ਕੀਤੇ। ਸ਼ੇਰ ਟਹਿਲਿਆ, ਗਿੱਦੜ ਵੀ ਟਹਿਲਿਆ। ਨਾਲ ਦਿਆਂ ਆਖਿਆ ਕੋਈ ਫਰਕ ਨੀ। ਜਦੋਂ ਮਾਰ ਕੇ ਪੰਜਾ ਸ਼ੇਰ ਨੇ ਪੈਰਾਂ ਵਿਚ ਸੁੱਟ ਲਿਆ, ਮਾਰ ਕੇ ਪਹੁੰਚਾ ਜਦੋਂ ਪੇਟ ਪਾੜਨ ਲੱਗਾ, ਗਿੱਦੜ ਰੋ ਕੇ ਕਹਿੰਦਾ ਉਹ ਮੈਂ ਤਾਂ ਨੀ ਸੀ ਮਰਨਾ, ਮੈਨੂੰ ਚੁੱਕਣ ਵਾਲੇ ਮਰਵਾ ਦਿੱਤਾ। ਕਈ ਬੰਦੇ ਤਗੜੇ ਦੇ ਗਲ ਪੈ ਕੇ ਜੁੱਤੀਆਂ ਖਾ ਲੈਂਦੇ ਨੇ। ਇਹ 10 ਲੱਖ ਵੈਰੀਆਂ ਦੇ ਮੁੰਡੇ ਸੋਚਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਪੇਸ਼ ਕਰਾਂਗੇ। ਇਹ ਬੜੀ ਸੌਖੀ ਗੱਲ ਹੈ। ਇਧਰ ਸੂਬਾ ਵਜੀਦ ਖਾਂ ਨਾਜ਼ਮ ਸਰਹੰਦ ਆਪਣੇ ਜਰਨੈਲਾਂ ਨੂੰ ਸੱਦ ਕੇ, ਆਪਣੇ ਜਵਾਨਾਂ ਨੂੰ ਸੱਦ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਹਮਲਾ ਕਰਨ ਲਈ ਜਿਵੇਂ ਹਦਾਇਤ ਕਰਦਾ ਹੈ, ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ।
ਸੱਦ ਕੇ ਕੋਲ ਹਮੈ ਦੀਆਂ ਕਹੇ ਵਜੀਦਾ ਖਾਨਾ, ਫੜ ਲੋ ਜਿਉਂਦਾ ਗੁਰੂ ਨੂੰ, ਬਣ ਕੇ ਮਰਦ ਜਵਾਨਾ।
ਹੋਵ ਤਾਗੜੇ ਮਾਰਦਾ ਨਾਰੇ, ਹੋਵ ਤਾਗੜੇ ਤਾਗੜੇ ਮਾਰਦਾ ਨਾਰ ਕਰਿਆ ਵਜੀਦ ਖਾਨ ਸੀ ਤੁਹਾਡੇ ਜ਼ੋਰ ਤੋਂ, ਜ਼ੋਰ ਤੋਂ ਪ੍ਰਿਥਵੀ ਕੰਬਦੀ ਧੁੰਮ ਪਾਤੀ ਤੁਹਾਡੀ ਸ਼ਾਨ ਨੇ। ਕਦੇ ਸੂਰਜ
ਸੂਰਜ ਗਰੂ ਬਣਾ ਹੋ ਜਾਏ, ਕਦੇ ਸੂਰਜ ਸੂਰਜ ਗਰੂ ਬਣਾ ਹੋ ਜਾਏ, ਨਸ ਗਏ ਬੜੋ ਟਟੈਣਿਓ ਥੋੜੇ ਸਿੰਘ ਨੇ, ਸਿੰਘ ਨੇ ਗੜੀ ਦੇ ਵਿੱਚ ਬਾਕੀ ਫੜ ਲੋ ਜਗੀਰਾਂ ਲੈਣਿਓ ਥੋੜੇ ਸਿੰਘ ਨੇ।
ਤੋਪ ਚੱਲਣ ਬਦਲ ਜਿਵੇਂ ਗੱਜ ਦਾ, ਤੋਪ ਚੱਲਣ ਚੱਲਣ ਬਦਲ ਜਿਵੇਂ ਗੱਜ ਦਾ, ਮੀਂਹ ਵਾਂਗ ਤੀਰ ਵਾਰਦੇ ਅੱਗੋਂ ਖਾਲਸੇ, ਖਾਲਸੇ ਜਕਾਰੇ ਛੱਡਦੇ ਜਾਣ ਕੇ ਸਹੇਲੀ ਮੌਤ ਨੂੰ, ਹੱਸ ਆਖ ਦਿਓ
ਹੱਸ ਆਖ ਦਿਓ ਮੌਤ ਨੂੰ ਮਾਸੀ, ਹੱਸ ਆਖ ਦਿਓ ਆਖ ਦਿਓ ਮੌਤ ਨੂੰ ਮਾਸੀ, ਵੈਰੀਆਂ ਦੇ ਟੁੱਟ ਪੈਣਿਓ ਥੋੜੇ ਸਿੰਘ ਨੇ, ਸਿੰਘ ਨੇ ਗੜੀ ਦੇ ਵਿੱਚ ਬਾਕੀ ਵੜ ਲੋ ਜਗੀਰਾਂ ਲੈਣਿਓ ਥੋੜੇ ਸਿੰਘ ਨੇ।
ਜਿਉਂਦੇ ਰਹੇ ਤੇ ਇਨਾਮ ਮਿਲੂ ਸ਼ਾਹ ਤੋਂ, ਜਿਉਂਦੇ ਰਹੇ ਤੇ ਇਨਾਮ ਮਿਲੂ ਸ਼ਾਹ ਤੋਂ, ਮਰੇ ਤੇ ਬਹਿਸ਼ ਤੋਂ ਮਿਲੂ ਦੁੰਦੇ ਸਾਬਤ, ਸਾਬਤ ਅਸਾਂ ਦਾ ਲੁਕਮਾ ਗੇਲਣਾ, ਸ਼ਰਾਬ ਪੀ ਲਈਏ 10 ਲੱਖ ਨੂੰ,
10 ਲੱਖ ਨੂੰ ਕਹਿਣਗੇ ਕੀ ਓ, 10 ਲੱਖ ਨੂੰ ਲੱਖ ਨੂੰ ਕਹਿਣਗੇ ਕੀ ਓ, ਜੰਗ ਵਿੱਚ ਜਿੱਤਾ ਲੈਣਿਓ ਥੋੜੇ ਸਿੰਘ ਨੇ, ਸਿੰਘ ਨੇ ਗਲੀ ਦੇ ਵਿੱਚ ਬਾਕੀ ਵੜ ਲੋ ਜਗੀਰਾਂ ਲੈਣਿਓ ਥੋੜੇ ਸਿੰਘ ਨੇ।
ਸਾਨੂੰ ਨਸਿਆ ਆਉਂਦੀਆਂ ਸ਼ਰਮਾਂ, ਸਾਨੂੰ ਭੱਜਿਆ ਆਉਂਦੀਆਂ ਸ਼ਰਮਾਂ, ਕਲਮੇ ਦੀ ਲਾਜ ਮਾਰਦੀ ਸਾਡੇ ਰਸਤੇ, ਆ ਰਸਤੇ ਉਡੀਕਣ ਪੂਰਾ ਕਹਿੰਦੀ ਤਲਵਾਰ ਸਾਰਦੀ, ਓਏ ਅੱਗੇ ਹੋ ਕੇ,
ਅੱਗੇ ਹੋ ਕੇ ਮਖਾਣੇ ਵਾਂਗੂ ਫੱਕ ਲੋ, ਅੱਗੇ ਹੋ ਕੇ ਮਖਾਣੇ ਵਾਂਗੂ ਫੱਕ ਲੋ, ਵੈਰੀਆਂ ਕਦੇ ਨਾ ਟਹਿਣਿਓ ਥੋੜੇ ਸਿੰਘ ਨੇ, ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਰਾਂ ਲੈਣਿਓ ਥੋੜੇ ਸਿੰਘ ਨੇ।
ਸਾਡੇ ਬਦਨ ਸੁਜਵਾ ਵਿੱਚ ਜਕੜੇ, ਸਾਡੇ ਬਦਨ ਸੁਜਵਾ ਵਿੱਚ ਜਕੜੇ, ਸਾਨੂੰ ਤਲਵਾਰ ਕੀ ਕਹੂ, ਅਸੀਂ ਖਾਲੀਏ ਸਾਬ ਤੇ ਛਤਰੇ ਗੁਰੂ, ਸਾਨੂੰ ਕਰ ਕੀ ਲਊ ਸਾਨੂੰ ਖਾਲਸੇ,
ਸਾਨੂੰ ਖਾਲਸੇ ਰੋਕ ਨਹੀਂ ਸਕਦੇ, ਸਾਨੂੰ ਖਾਲਸੇ ਖਾਲਸੇ ਰੋਕ ਨਹੀਂ ਸਕਦੇ, ਹੜ ਵਾਂਗੂ ਅੱਗੇ ਵਹਿਣਿਓ ਥੋੜੇ ਸਿੰਘ ਨੇ, ਸਿੰਘ ਨੇ ਗੜੀ ਦੇ ਵਿੱਚ ਬਾਕੀ ਫੜ ਲੋ ਜਗੀਰਾਂ ਲੈਣਿਓ ਥੋੜੇ ਸਿੰਘ ਨੇ।
ਸਾਡੀ ਫੌਜ ਦਾ ਅੰਤ ਨਹੀਂ ਆਉਂਦਾ ਓਏ, ਸਾਡੀ ਫੌਜ ਦਾ ਅੰਤ ਨਹੀਂ ਆਉਂਦਾ, ਜੰਗੀ ਜਰਨੈਲ ਸੂਰਮੇ ਜੰਗ ਲੜਦੇ ਰਣਾ ਦੇ, ਜਾਣੂ ਵੈਰੀ ਦੇ ਬਣਾਈਏ ਡੱਕਰੇ, ਕਿਹੜਾ ਜੰਮਿਆ
ਜੰਮਿਆ ਸਾਨੂੰ ਰਾਣੇ, ਕਿਸੇ ਦੀ ਨਾ ਗੱਲ ਸਹਿਣਿਓ ਥੋੜੇ ਸਿੰਘ ਨੇ, ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਰਾਂ ਲੈਣਿਓ ਥੋੜੇ।
ਪੌੜੀ ਨਾ ਲਾ ਕੇ ਇੱਕ ਵੇਰ ਹੱਲਾ ਬੋਲੀਏ ਫੇਰ ਚੱਲ ਪਈ ਚੱਲ ਪੀ ਦਸਿਆਂ ਤੋਂ ਗੋਲੀ ਮੂਰੇ ਦੀਆਂ ਪਾਲਾਂ ਟੈਗੀਆਂ ਖਾਣ ਫੇਰ ਬਈ
ਖਾਣ ਫੇਰ ਲਲਕਾਰਾ ਮਾਰੇ ਖਾਣ ਫੇਰ ਬਈ ਫੇਰ ਲਲਕਾਰਾ ਮਾਰੇ ਅੱਗੇ ਵੱਲੋ ਪਿੱਛੇ ਰਹਿਣੇ ਓ ਥੋੜੇ ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਆਂ ਲੈਣੇ ਓ ਥੋੜੇ ਸਿੰਘ ਨੇ
ਕੋਈ ਸ਼ੱਕ ਹੈ ਸੂਹੇ ਨੇ ਝੂਠ ਆਖਿਆ ਕੋਈ ਸ਼ੱਕ ਹੈ ਸੂਹੇ ਨੇ ਝੂਠ ਆਖਿਆ ਖੋਰੇ ਕੋਈ ਭੁਲੇਖਾ ਪੈ ਗਿਆ ਕਿਵੇਂ ਲਾੜੀਏ ਲਾੜੀਏ ਸੋਚ ਦੇ ਵੈਰੀ ਜੰਗੀ ਜੁਰ ਲੈਲ ਕਾਬਰੇ ਢਾਈ ਫੱਟ ਨੇ
ਢਾਈ ਫੱਟ ਨੇ ਲੜਾਈ ਦੇ ਜੋਗੀ ਢਾਈ ਫੱਟ ਨੇ ਲੜਾਈ ਦੇ ਜੋਗੀ ਰਣ ਵਿੱਚ ਸੱਚ ਕਹਿਣੇ ਓ ਥੋੜੇ ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਰਾ ਲੈਣੇ ਓ ਥੋੜੇ ਸਿੰਘ ਨੇ
ਉਸ ਵੇਲੇ ਦਾ ਬਾਦਸ਼ਾਹ ਦਾ ਰਿਪੋਰਟਰ ਜਿਨ੍ਹੇ 22 ਚਿੱਠੀਆਂ ਹਿੰਦੁਸਤਾਨ ਦੀ ਸਰਕਾਰ ਨੂੰ ਲਿਖੀਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਤਲਕ ਉਹ ਲਿਖਦਾ ਹੈ ਕਿ ਬਾਦਸ਼ਾਹ ਹਿੰਦੁਸਤਾਨ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਸਿੱਖਾਂ ਦੇ 10ਵੇਂ ਗੁਰੂ ਨੂੰ ਇੱਕ ਕੱਚੀ ਹਵੇਲੀ ਚ ਘੇਰ ਲਿਆ ਸਾਨੂੰ ਰਿਪੋਰਟ ਮਿਲੀ ਹੈ ਕਿ ਕੁੱਲ 40 ਕੁ ਬੰਦੇ ਨਾਲ ਨੇ ਬਾਦਸ਼ਾਹ ਸਲਾਮਤ ਉਹ ਵੇਲਾ ਦੂਰ ਨਹੀਂ ਜਦੋਂ ਸਿੱਖਾਂ ਦੇ ਗੁਰੂ ਨੂੰ ਜਿਉਂਦਾ ਫੜ ਕੇ ਹੱਥੀ ਹੱਥ ਕੜੀ ਮਾਰ ਕੇ ਤੇਰੇ ਪੇਸ਼ ਕਰਾਂਗੇ ਜਿਉਂਦਾ ਨਹੀਂ ਤੇ ਉਹਦੀ ਲਾਸ਼ ਜ਼ਰੂਰ ਤੁਹਾਡੇ ਕੋਲ ਲੈ ਕੇ ਆਵਾਂਗੇ ਇਧਰ ਸੁਣੋ ਅੱਗੇ ਕੀ ਬੀਤੀ 10 ਲੱਖ ਵੈਰੀਆਂ ਦੇ ਮੁੰਡੇ ਸੋਚ ਰਹੇ ਨੇ ਸਾਨੂੰ ਹੁਕਮ ਹੋਵੇ ਅਸੀਂ ਕਿਵੇਂ ਲੜੀਏ ਹਿੰਦੁਸਤਾਨ ਦੇ ਬਾਦਸ਼ਾਹ ਦਾ ਭੇਜਿਆ ਹੋਇਆ ਵਜੀਦ ਖਾਨ ਕਹਿੰਦਾ ਓਏ ਜਵਾਨੋ ਵਾਸ ਦੀਆਂ ਪੌੜੀਆਂ ਲਾਓ ਇਸ ਕਿਲੇ ਦੀ ਕੱਚੀ ਕੰਧ ਨੂੰ ਛਾਲਾ ਮਾਰ ਦਿਓ ਸੈਂਕੜਿਆਂ ਦੀ ਤਾਦਾਦ ਵਿਚ ਅੰਦਰ ਉਹ 40 ਬੰਦੇ ਤੁਹਾਡਾ ਮੁਕਾਬਲਾ ਕਿੰਨਾ ਕੁ ਚਿਰ ਕਰਨਗੇ ਜੇ ਕੋਈ ਇਤਿਹਾਸ ਕਿਸੇ ਬੰਦੇ ਨੇ ਬਿਆਨ ਕੀਤਾ ਹੋਏ ਤਾਂ ਸ਼ੱਕ ਪੈ ਸਕਦਾ ਇਸ ਜੰਗ ਦੀ ਕਹਾਣੀ ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਆਪ ਲਿਖਦੇ ਨੇ ਜਫਰਨਾਮੇ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਤੂੰ ਬੜਾ ਖੁਸ਼ ਹੋਵੇਗਾ ਕਿ ਮੈਂ ਸ਼ੇਰ ਦੇ 4 ਬੱਚੇ ਆਪਣੀਆਂ ਕੁਝੀਆਂ ਚਾਲਾਂ ਨਾਲ ਮਾਰ ਦਿੱਤੇ ਨੇ ਪਰ ਤੂੰ ਇਹ ਨਹੀਂ ਜਾਣਦਾ ਅਜੇ ਕਲਗੀਆਂ ਵਾਲਾ ਜਿਉਂਦਾ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਮੈਨੂੰ ਚਮਕੌਰ ਦੀ ਜੰਗ ਲੜਨ ਦਾ ਸਵਾਦ ਆ ਗਿਆ ਹਿੰਦੁਸਤਾਨ ਦੇ ਬਾਦਸ਼ਾਹ ਤੇਰਾ ਨਾਰਖਾਂ ਜਰਨੈਲ ਜਦੋਂ ਮੇਰੇ ਸਾਹਮਣੇ ਆਇਆ ਮੈਂ ਉਹਨੂੰ ਇੱਕ ਤੀਰ ਦਾ ਪ੍ਰਸ਼ਾਦ ਦਿੱਤਾ ਸੁਣੀਏ ਸਾਰਾ ਸੀਨ ਕਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਭੇਜਿਆ ਹੋਇਆ ਨਾਰਖਾਂ ਜਰਨੈਲ ਕਿਲੇ ਦੀ ਕੱਚੀ ਕੰਧ ਤੇ ਚੜਦਾ ਕਿਵੇਂ ਦੂਸਰਾ ਜਰਨੈਲ ਕਿਲੇ ਦੀ ਕੱਚੀ ਕੰਧ ਤੇ ਚੜਦਾ ਕਿਵੇਂ ਤੀਸਰਾ ਜਰਨੈਲ ਸਾਹਮਣੇ ਆਉਂਦਾ ਸਾਰਾ ਸੀਨ ਕਲਗੀਆਂ ਵਾਲੇ ਪਾਤਸ਼ਾਹ ਨਾਲ ਜਿਵੇਂ ਬੀਤਿਆ ਜਿਵੇਂ ਇਤਿਹਾਸ ਦੱਸਦਾ ਉਸ ਵੇਲੇ ਦਾ ਸਾਰਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ ਸੁਣੀਏ
ਨਾਰ ਖਾਨ ਤੇ ਗਣੀ ਖਾਨ ਸੀ ਵੱਲ ਕਿਲੇ ਦੇ ਵੱਦੇ ਲਾ ਕੇ ਪੌੜੀ ਚੜੇ ਕੰਧ ਤੇ ਕਈ ਹੋਣੀ ਨੇ ਸੱਦੇ
ਵੇਖੇ ਕਰਨ ਸੈਂਗਲੇ ਮੌਤ ਨਾਲ ਗਹਤਾਰਾ ਹਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ
ਜਿਹੜਾ ਕੱਢੇ ਸ੍ਰੀ ਕੰਧ ਤੋਂ ਉਸੇ ਨੂੰ ਸਿੰਘ ਪੋਚਣਾ ਮੁੜ ਕੇ ਨਾ ਉਹ ਪਿੱਛੇ ਵੇਖੇ ਐਸਾ ਚੰਗਾ ਪੋਚਣਾ ਸਰੀ ਵਖਾਲੀ ਆ ਗਏ ਵਿੱਚ ਖੁਸ਼ੀ ਦੇ ਹੱਸੇ ਦੀਨ ਦੁਨੀ ਦੇ ਵਾਲੀ
ਇੱਕ ਤੀਰ ਨਾਲ ਉਹਦੇ ਦਿਲ ਦੀਆਂ ਪਲ ਵਿੱਚ ਲਈਆਂ ਸਾਰਾ ਹਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ
ਨਾਰ ਖਾਨ ਕੋਲ ਤੀਰ ਪਹੁੰਚਿਆ ਜੋ ਮਿੱਤਰ ਦਾ ਰੁੱਕਾ ਸੰਭਲ ਖਾਨਾ ਤੀਰ ਆ ਗਿਆ ਹੁਣ ਨਾ ਜਾਵੀ ਸੁੱਕਾ
ਫਿਰ ਖਿੜ ਹੱਸੀਆਂ ਸੀ ਸੱਜੀਆਂ ਸਰਕਾਰਾਂ ਹਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ
ਯਾਰ ਨਾਰ ਦਾ ਗਣੀ ਸੂਰਮਾ ਫਿਰ ਪੌੜੀ ਤੇ ਚੜਿਆ ਗੁੱਸੇ ਅੰਦਰ ਆਖੇ ਬਹੁਤਾ ਹੀ ਗੁਰੂ ਸਿੱਖਾਂ ਦਾ ਲੜਿਆ
ਭੁੱਲੇਗਾ ਇਤਿਹਾਸ ਕਿਸ ਤਰ੍ਹਾਂ ਇਸ ਮਰਦ ਦੀਆਂ ਕਾਰਾਂ ਹਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ
ਫਿਰ ਗਣੀ ਖਾਂ ਵੱਲ ਆ ਗਿਆ ਤੀਰ ਸਾਹਿਬ ਦਾ ਦੂਜਾ ਉਹਨਾਂ ਦੇ ਪ੍ਰਸਿੱਧ ਹੈ ਚੰਡੀ ਜੋ ਕਰਦੇ ਨੇ ਪੂਜਾ
ਖਾਨ ਨੂੰ ਪੈ ਗਿਆ ਖਾਨ ਗਏ ਲੈਣ ਜਗੀਰਾ
ਸੋਚਦਾ ਸੋਚਾਂ ਵੈਰੀ ਬੂਹੇ ਵੱਲ ਨੂੰ ਵਧਿਆ, ਛੱਡ ਆਏ ਹਾਣੀ ਨੂੰ ਹਾਣੀ ਜੋ ਹੋਣੀ ਨੇ ਸੱਦਿਆ।
ਸਤਿਗੁਰੂ ਮੂਰੇ ਅਰਜ ਗੁਜਾਰੀ ਸਿਰ ਲਾਉਣੇ ਸਰਦਾਰਾ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਹਿੰਮਤ ਸਿੰਘ ਨੇ ਹਿੰਮਤ ਕੀਤੀ ਨਾਲ ਜਥਾ ਕੁਝ ਲੈ ਕੇ, ਜੂਦੇ ਰਹੇ ਤਾਂ ਜਿੱਤ ਮੁੜਾਂਗੇ ਤੁਰ ਗਿਆ ਇਹ ਗੱਲ ਕਹੀ ਕੇ।
ਮਰਦਾਂ ਨੇ ਆਮੋ ਸਾਹਮਣੇ ਖੜਕ ਪਈਆਂ ਤਲਵਾਰਾਂ, ਫਿਰ ਮਰਦਾਂ ਨੇ ਆਮੋ ਸਾਹਮਣੇ ਖੜਕ ਪਈਆਂ ਤਲਵਾਰਾਂ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਜੋ ਸਖੀਆਂ ਨੇ ਖੇਡਣ ਹੋਲੀ ਏਡਾ ਤਨਗੇ ਰੰਗੇ, ਬਿੰਨ ਬਿੰਨ ਕੇ ਕੋਲ ਲਵੇ ਦਾ ਨੇਜਾ ਅੱਗੇ ਲੰਘੇ। ਸ਼ਹੀਦੀ ਛੇਵੇਂ ਸਤਿਗੁਰ ਹਰਗੋਬਿੰਦ ਦੀ ਕਰ ਗਏ ਮਰਦ ਮਰੀਦੀ।
ਜੋਗੀ ਸਿੰਘਾਂ ਸੂਰਮਿਆਂ ਦੀਆਂ ਜਗ ਗਾਉਂਦਾ ਰੂਵਾਰਾ, ਮਗਰੋਂ ਜਗ ਗਾਉਂਦਾ ਰੂਵਾਰਾ, ਭਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਨਾਰ ਖਾਨ ਕਲਗੀਆਂ ਵਾਲੇ ਪਾਤਸ਼ਾਹ ਦੇ ਤੀਰ ਨਾਲ ਸਦਾ ਲਈ ਸੰਸਾਰ ਛੱਡ ਗਿਆ। ਫਿਰ ਵਾਰੀ ਆਈ ਗਨੀ ਖਾਨ ਦੀ, ਉਹ ਆਇਆ ਕਲਗੀਆਂ ਵਾਲੇ ਦੇ ਸਾਹਮਣੇ, ਇੱਕ ਤੀਰ ਦਾ ਪ੍ਰਸ਼ਾਦ ਉਹਨੂੰ ਮਿਲਿਆ, ਉਹ ਵੀ ਸਦਾ ਲਈ ਸੌ ਗਿਆ। ਆ ਗਿਆ ਖਵਾਜਾ ਮਰਦੂਦ ਕਲਗੀਆਂ ਵਾਲੇ ਦੇ ਸਾਹਮਣੇ। ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਚਿੱਠੀ ਚ ਲਿਖਦੇ ਨੇ ਕਿ ਮੈਂ ਸੁਣਿਆ ਸੀ ਤੇਰਾ ਖਵਾਜਾ ਮਰਦੂਦ ਬੜਾ ਜਵਾਨ ਹੈ, ਪਰ ਮੈਨੂੰ ਅਫਸੋਸ ਹੈ ਉਹਦਾ ਮੈਂ ਸਿਰ ਤੇ ਵੇਖਿਆ ਕੰਨ ਤੋਂ ਉੱਚਾ, ਪਰ ਮੈਨੂੰ ਅਫਸੋਸ ਮੇਰਾ ਤੀਰ ਚੱਲਣ ਤੋਂ ਅੱਧਾ ਕੁ ਮਿੰਟ ਪਹਿਲਾਂ ਉਹ ਡਿੱਗਾ ਪੌੜੀ ਸਣੇ, ਉਹਦੀ ਲੱਤ ਟੁੱਟ ਗਈ, ਸੁਣਿਆ ਸਿਪਾਹੀ ਚੁੱਕੀ ਜਾਂਦੇ ਸਨ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ ਵੇਖਿਆ ਕਿ ਵੈਰੀ ਬੂਹਾ ਤੋੜਨ ਵਾਲੇ ਆ ਰਿਹਾ। ਇਧਰ ਹਿੰਮਤ ਸਿੰਘ ਮਹਿਰਿਆਂ ਦਾ ਮੁੰਡਾ, ਜਿਹਦਾ ਬਾਬੇ ਬਕਾਲੇ ਦਾ ਜਨਮ ਇਤਿਹਾਸਕਾਰ ਦੱਸਦਾ, ਆਇਆ ਕਲਗੀਆਂ ਵਾਲੇ ਦੇ ਸਾਹਮਣੇ। ਕਹਿੰਦਾ ਹੇ ਗੁਰਦੇਵ, ਹੁਣ ਮੈਨੂੰ ਹੁਕਮ ਦਿਓ, ਉਹ ਜਿਹੜਾ ਵੈਰੀਆਂ ਦਾ ਟੋਲਾ ਦਰਵਾਜਾ ਤੋੜਨ ਵਾਲਾ ਆ ਰਿਹਾ, ਮੈਂ ਰੋਕਣਾ ਚਾਹੁੰਦਾ। ਕਲਗੀਆਂ ਵਾਲੇ ਨੇ ਹੁਕਮ ਦਿੱਤਾ, ਆਪਣਾ ਜਥਾ ਲੈ ਕੇ ਹਿੰਮਤ ਸਿੰਘ ਵੈਰੀਆਂ ਦੇ ਟਾਕਰੇ ਤੇ ਪਹੁੰਚਾ, ਇੱਕ ਇੱਕ ਕਈਆਂ ਨੂੰ ਮਾਰ ਕੇ ਆਪ ਸ਼ਹੀਦ ਹੋਏ ਨੇ। ਹੁਣ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਚੜ੍ਹਦੀ ਜਵਾਨੀ, ਗੋਰਾ ਰੰਗ, ਫੁੱਟਦੀ ਮੁੱਛ, ਹਸੂ ਹਸੂ ਕਰਦਾ ਚਿਹਰਾ, ਗੁਰਦੇਵ ਪਿਤਾ ਦੇ ਸਾਹਮਣੇ ਆਣ ਕੇ ਜੰਗ ਮੈਦਾਨ ਵਿਚ ਜਾ ਕੇ ਸ਼ਹੀਦੀ ਪਾਉਣ ਲਈ ਜਿਵੇਂ ਬੇਨਤੀ ਕਰਦਾ, ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਕਾਗ ਕਪੂਰ ਨਹੀਂ ਚਾਖਦੇ ਹੰਸ ਨਾ ਡੱਡੀਆਂ ਖਾਣ, ਬਾਜ ਨਾ ਚੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣ। ਆਖਦਾ ਅਜੀਤ ਦੋਵੇਂ ਹੱਥ ਜੋੜ ਜੀ, ਸਹਿਬਾ ਇੱਕੋ ਤੁਹਾਡੀ ਆਗਿਆ ਦੀ ਲੋੜ ਜੀ। ਕਿਸਾਨ ਜੋ ਮੱਕੀ ਦੀਆਂ ਛੱਲੀਆਂ,
ਮੋਤੀ ਕੋਈ ਟਿਕਾਣੇ ਹੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਘੋੜੇ ਤੇ ਚੜਾ ਦੇ ਲੜਾਰੀ ਜਾਂ ਮੇਰੀਆਂ, ਉਹਦੇ ਚੋਂਦੇ ਖੂਣੀਆਂ ਨੇ ਚੀਜ਼ਾਂ ਤੇਰੀਆਂ।
ਸੁਹਾਕੇ ਵੇਖਿਓ ਟੀਮਾਂ ਪੋਰ ਦੇ,
ਢਾਡੀਆਂ ਦੇ ਪਤਾਮਾ ਬਾਪੂ ਸੋਹਣ ਸਿੰਘ ਜੀ ਸੀਤਲ ਇੱਥੇ ਚਾਰ ਲਾਈਨਾਂ ਬੜੀਆਂ ਸਵਾਦਲੀਆਂ ਲਿਖਦੇ ਨੇ। ਕਹਿੰਦੇ ਵਾਲ ਵਾਲ ਹੈ ਮੇਰਾ ਨਿਹਾਲ ਹੋਇਆ, ਸੁਣ ਕੇ ਤੇਰੇ ਖਿਆਲ ਅਜੀਤ ਸਿੰਘਾ, ਸੱਚੀ ਪੁੱਛੇ ਤਾਂ ਕੀਤਾ ਜਵਾਨ ਤੈਨੂੰ, ਇਸੇ ਵਾਸਤੇ ਪਾਲ ਅਜੀਤ ਸਿੰਘਾ, ਖੇਡਣ ਬਾਲ ਜੋ ਤੇਗ ਦੀ ਪਗੜ ਖੂੰਡੀ, ਸਿਰੀਆਂ ਇਉਂ ਅਸ਼ਾਲ ਅਜੀਤ ਸਿੰਘਾ, ਉਹ ਤੀਰਾਂ ਨਾਲ ਛਾਤੀ ਲੀਰੋ ਲੀਰ ਹੋਵੇ ਤੇ ਮਾਰੇ ਅਗਾਈ ਸ਼ਾਲ ਅਜੀਤ ਸਿੰਘਾ, ਸ਼ਿੰਗਾਰ ਕੇ ਪੁੱਤਰ ਨੂੰ ਮੌਤ ਦੇ ਘੋੜੇ ਤੇ ਚੜਾ ਕੇ ਅਰਦਾਸਾ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜੰਗ ਵਿਚ ਲੜਨ ਲਈ ਤੋਰ ਦਿੱਤਾ। ਉਸ ਵੇਲੇ ਦਾ ਰਿਪੋਰਟਰ ਕਹਿੰਦਾ ਹੈ ਕਿ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਆਇਆ ਬਾਹਰ ਕਿਲੇ ਦੀ ਕੰਧ ਤੋਂ ਦਰਵਾਜੇ ਤੋਂ ਪਾਰ ਆਇਆ ਤੇ ਉਸ ਵੇਲੇ ਵਜੀਦ ਖਾਨ ਨੇ ਵੰਗਾਰ ਕੇ ਆਖਿਆ ਹੋਏ ਜਰਨੇਲੋ, ਇਹਦਾ ਮਤਲਬ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਕੋਲੋਂ ਲੜਨ ਵਾਲੇ ਸਿਪਾਹੀ ਮੁੱਕ ਚੁੱਕੇ ਨੇ, ਉਹਨੇ ਆਪਣਾ ਪੁੱਤਰ ਦਾਅ ਤੇ ਲਾ ਦਿੱਤਾ ਹੈ, ਇਹ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਅਜੀਤ ਸਿੰਘ ਹੈ, ਪਰ ਇਹਦੇ ਕੋਲੋਂ ਬਚ ਕੇ ਲੜਿਓ, ਇਹ ਆਫ਼ਤ ਦਾ ਫਰਤਾਲਾ ਜੇ। ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਵਿਚ ਜਾ ਕੇ ਜਿਵੇਂ ਕਮਾਲ ਦੀ ਲੜਾਈ ਲੜਦਾ, ਇਉਂ ਬੇਨਤੀ ਕੀਤੀ ਜਾਂਦੀ ਹੈ, ਸੁਣੀਏ।
ਸ਼ੇਰ ਕਿਲੇ ਜੋ ਨਿਕਲਿਆ ਹਾਂ, ਨਿਕਲਿਆ ਜੋ ਤੀਰ ਕਮਾਨੋ, ਵੱਡੇ ਆਕੀ ਖਾਣਿਓ ਹਾਂ, ਖਾਣਿਓ ਮਾਰੇਗਾ ਜਾਨੋ। ਸ਼ੇਰ ਦੀ ਦੁੱਲੇ ਮਰਦ ਦੀ ਬਣ ਗਈ ਬਹੁਰਾਣੀ।
ਹੋਣਾ ਚਾਹੁੰਦਾ ਸੁਰਖਰੂ ਹਾਂ, ਸੁਰਖਰੂ ਸੋ ਸੱਚੀ ਖਾ ਕੇ, ਦੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿਚ ਆ ਗਏ।
ਓ ਢਾਲਾ ਮੂਰੇ ਡਾਵੇ ਕੋਈ ਹਾਂ, ਡਾਵੇ ਕੋਈ ਕੋਈ ਤੇਗਾ ਮਾਰੇ, ਇਹ ਆਫ਼ਤ ਕਿਧਰੋਂ ਆਣ ਪਈ ਹਾਂ, ਆਣ ਪਈ ਉਹ ਕਹਿੰਦੇ ਸਾਰੇ।
ਓਏ ਅਮਲੀ ਵੱਡੇ ਫਸਲ ਨੂੰ ਹਾਂ, ਫਸਲ ਨੂੰ ਜੋ ਮਾਵਾ ਖਾ ਕੇ, ਟੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿਚ ਆ ਕੇ।
ਕਈਆਂ ਦੇ ਜਿੱਤ ਨਾਗਣੀ ਹਾਂ, ਨਾਗਣੀ ਸੀਨਿਆਂ ਦੇ ਲੜ ਗਈ, ਉਧਰ ਕਿਲੇ ਵਿਚਲਿਆਂ ਸਿੰਘਾਂ ਨੂੰ ਹਾਂ, ਸਿੰਘਾਂ ਨੂੰ ਬਿਨ ਪੀਤਿਓ ਚੜ ਗਈ।
ਹੁਣ ਕਈ ਸ਼ੇਰ ਵੱਲ ਹੱਲੇ, ਮਰਦ ਵੱਲ ਅੱਲਾ ਹੁਗਾ ਗਏ, ਟੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿਚ ਆ ਗਏ।
ਉਥੇ ਸਿੰਘ ਦੀ ਵੱਜੀ ਤੇਗ ਨੂੰ ਹਾਂ, ਤੇਗ ਨੂੰ ਫਿਰ ਕਿਹੜਾ ਰੋਕੇ, ਰਣ ਵਿਚ ਵੇਖੇ ਦਰਕਦੇ ਮਾਫੀਆਂ, ਮੰਗਦੇ ਕੀ ਗੱਪੀ ਫੋਕੇ।
ਓ ਦਿੱਲੀ ਸ਼ਹਿਰੋਂ ਤੁਰੇ ਸੀ ਹਾਂ, ਤੁਰੇ ਸੀ ਜੋ ਮਹਿੰਦੀ ਲਾ ਕੇ, ਟੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿਚ ਆ ਕੇ।
ਓ ਉਸਨੇ ਮਾਰੇ ਖਾਣ ਕੀ, ਉੱਥੇ ਉਸਨੇ ਮਾਰੇ ਖਾਣ ਕੀ ਹਾਂ, ਖਾਣ ਕੀ ਵੱਡੇ ਫੁਰਤੀਲੇ ਜਾਰੀ ਫਰੀਅਰ, ਨਾਗਜਨ ਹਾਂ, ਨਾਗਜਨ ਪੱਥੇ ਵਿੱਚ ਕਿਲੇ।
ਓ ਮੇਰੇ ਹੋਣੀ ਨਾਲ ਸੀ ਹਾਂ, ਨਾਲ ਸੀ ਕਈ ਹਾਲ ਮਚਾ ਕੇ, ਟੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਉਹਦੇ ਸਾਵੇਂ ਲੜਨਾ ਕਿੰਨਾ ਸੀ ਹਾਂ, ਕਿੰਨਾ ਸੀ ਰੰਗ ਪੈ ਗਏ ਪੀਲੇ, ਟੇਗਾ ਸੁੱਟ ਹੱਥ ਜੋੜਦੇ ਮਾਫੀਆਂ, ਮੰਗਦੇ ਕਈ ਮਰਦ ਹਠੀਲੇ।
ਚੜਕਾ ਨੱਚਦੀ ਹਾਂ, ਨੱਚਦੀ ਗੱਲ ਟੇਗਾ ਪਾ ਕੇ, ਟੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਉੱਥੇ ਵਿੜ ਦਿੱਤਾ ਤਲ ਸ਼ੇਰ ਦਾ ਭਾਈ ਉਹ ਦੁੱਲੇ, ਮਰਦ ਦਾ ਮੁਗਲਾਂ ਦਿਆਂ ਤੀਰਾਂ, ਕਹਿੰਦੇ ਰਾਂਝਾ ਵਰਨੇ ਆਗਨਾ ਹਾਂ, ਆਗਨਾ ਅਰਸ਼ਾਂ ਚੋ ਹੀਰਾ।
ਸੋਣ ਮਹੀਨੇ ਵਰ ਪਿਆ, ਵਰ ਪਿਆ ਹਾਂ, ਵਰ ਪਿਆ ਜੋ ਬੱਦਲ ਛਾ ਗਏ, ਟੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਗਏ।
ਫੇਰ ਬਰਸ਼ੀ ਅਨਵਰ ਖਾਨ ਦੀ ਹਾਂ, ਖਾਨ ਸੱਸ ਫਿਰ ਤੇਗਾ ਮਾਰਨੋ ਵਾਰ ਕਰਨ ਤੋਂ ਬਾਹਰ ਰੁਕ ਗਈ ਸੱਜੀ
ਘੋੜੇ ਉੱਤੋਂ ਡਿੱਗ ਪਿਆ ਹਾਂ ਡਿੱਗ ਪਿਆ ਫਿਰ ਫਤਿਹ ਬੁਲਾ ਕੇ ਤੇਗਾ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਯੋਧਾ ਡਿੱਗਿਆ ਘੋੜਿਓ ਹਾਂ ਘੋੜਿਓ ਦਲ ਪੈ ਗਿਆ ਪਾਰਾ ਉਧਰ ਕਲਗੀ ਵਾਲੇ ਸ਼ੇਰ ਨੇ ਦੁੱਲੇ ਮਰਦ ਨੇ ਛੱਡਿਆ ਜਕਾਰਾ
ਪੋਟਰ ਜਿਨ 22 ਚਿੱਠੀਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਤਲਕ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਲਿਖੀਆਂ ਨੇ ਇੱਥੇ ਉਹ ਫਿਰ ਲਿਖਦਾ ਹੈ ਕਿ ਜਦ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਰਣ ਮੈਦਾਨ ਵਿੱਚ ਆਇਆ ਵਜੀਦ ਖਾਂ ਨੇ ਵੰਗਾਰ ਕੇ ਆਖਿਆ ਮਿੱਤਰੋ ਤਗੜੇ ਹੋ ਕੇ ਲੜੋ ਇਹ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਹੈ ਕਹਿੰਦਾ ਹੈਰਾਨੀ ਦੀ ਕੋਈ ਹੱਦ ਨਾ ਰਹੀ ਲੋਕਾਂ ਦੀ ਅਸੀਂ ਸੋਚਦੇ ਸਾਂ ਕਿ ਲੋਕਾਂ ਦੇ ਪੁੱਤਰ ਮਰ ਰਹੇ ਨੇ ਸਿੱਖਾਂ ਦਾ ਗੁਰੂ ਜੰਕਾਰੇ ਛੱਡਦਾ ਜਦੋਂ ਇਹਦੇ ਆਪਣੇ ਪੁੱਤਰ ਦੀ ਵਾਰੀ ਆਏਗੀ ਵੇਖਾਂਗੇ ਜੰਕਾਰਾ ਛੱਡਦਾ ਕਹਿੰਦਾ ਲੋਕ ਹੈਰਾਨ ਹੋਏ ਜਦ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਰਣ ਮੈਦਾਨ ਵਿੱਚ ਸ਼ਹੀਦੀ ਪਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜੰਕਾਰਾ ਛੱਡਿਆ ਵੱਡਾ ਪਾ ਗਿਆ ਸ਼ਹੀਦੀ ਵਾਰੀ ਆ ਜਾਂਦੀ ਹੈ ਛੋਟੇ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਦੇਵ ਪਿਤਾ ਦੇ ਸਾਹਮਣੇ ਆ ਕੇ ਜੰਗ ਮੈਦਾਨ ਵਿੱਚ ਜਾ ਕੇ ਕਮਾਲ ਦੀ ਲੜਾਈ ਲੜ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਹਿਰਦਾ ਸੀਤ ਕਰਨ ਲਈ ਜਿਵੇਂ ਬੇਨਤੀ ਕਰਦਾ ਹੈ ਸਲੱਖਣ ਮੱਖਣ ਤੇ ਕੋਮਲ ਇਉਂ ਬਿਆਨ ਕਰ ਰਹੇ ਹਨ
ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮੇਰ ਕਰੋ ਵੀਰ ਕਿਤੇ ਨਾ ਦੂਰ ਚਲਾ ਗਏ ਹੁਕਮ ਦਿਓ ਨਾ ਦੇਰ ਕਰੋ
ਮੈਂ ਬਾਪੂ ਜੀ ਅੱਖੀ ਵੇਖੀ ਮੌਤ ਵੀਰ ਨੂੰ ਵਰਦੀ ਆ ਢਾਲਾਂ ਚੋ ਨਿਕਲਣ ਚੰਗਿਆੜੇ ਤੇਗਾ ਚੋ ਅੱਗ ਵਰਦੀ ਆ
ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮੇਰ ਕਰੋ ਵੀਰ ਕਿਤੇ ਨਾ ਦੂਰ ਚਲਾ ਦੇ ਹੁਕਮ ਦਿਓ ਨਾ ਦੇਰ ਕਰੋ
ਮੈਂ ਬਾਪੂ ਜੀ ਅੱਖੀ ਵੇਖੀ ਮੌਤ ਵੀਰ ਨੂੰ ਵਰਦੀ ਆ ਢਾਲਾਂ ਚੋ ਨਿਕਲਣ ਚੰਗਿਆੜੇ ਤੇਗਾ ਚੋ ਅੱਗ ਵਰਦੀ ਆ
ਬਾਬਾ ਮੈਨੂੰ ਵਾਜਾਂ ਮਾਰੇ ਤੇ ਆਪਣ ਦਾਦਾ ਲਲਕਾਰੇ ਪਿਆ ਮੈਨੂੰ ਕਹਿੰਦੇ ਬਾਪੂ ਤੇਰਾ ਹੁਣ ਕੀ ਗੱਲ ਵਿਚਾਰੇ ਪਿਆ
ਜਿਸ ਨੂੰ ਪਾਣ ਤੁਸਾਂ ਤੋਂ ਚੜ ਗਈ ਉਹ ਹਸਤੀ ਨਾ ਹਟਦੀ ਐ ਢਾਲਾਂ ਚੋ ਨਿਕਲਣ ਚੰਗਿਆੜੇ ਤੇਗਾ ਚੋ ਅੱਗ ਵਰਦੀ ਐ
ਜਦ ਪਹਿਲੇ ਹੀ ਪੰਜ ਗਏ ਸੀ ਮੈਂ ਉਹ ਵੇਲਾ ਤੱਕਦਾ ਸੀ ਵੈਰੀ ਦਾ ਦਲ ਜਦੋਂ ਪਿਆ ਸੀ ਸਿੰਘ ਨਾ ਅੱਗਿਓਂ ਚੱਕਦਾ ਸੀ
ਦੇਸ਼ ਤੋਂ ਮਰ ਕੇ ਮੰਜ਼ਲ ਮਿਲਦੀ ਕਹਿੰਦੇ ਓਰੇ ਡਰਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਐ
ਤੱਤੀ ਲੋ ਦੇ ਜੋ ਬੈਠੇ ਸੀ ਉਹ ਬਾਪੂ ਜੀ ਦਿਸਦੇ ਨੇ ਉਪਰੋਂ ਰੇਤਾ ਤੱਤੀ ਪੈਂਦੀ ਪਰ ਛਾਲੇ ਫਿਸਦੇ ਨੇ
ਅਸਾਨ ਕਿੰਨਾ ਨੂੰ ਕਰਨਾ ਇਹ ਸਾਡੀ ਗੱਲ ਕਰਦੀ ਐ ਢਾਲਾਂ ਚੋ ਨਿਕਲਣ ਚੰਗਿਆੜੇ ਤੇਗਾ ਚੋ ਅੱਗ ਵਰਦੀ ਐ
ਹੁਣ ਮੈਨੂੰ ਵੀ ਤੋੜ ਦਿਓ ਜੋ ਆਰੇ ਦਾ ਮੂੰਹ ਪਵਾਉਂਦਾ ਉਹ ਮੈਨੂੰ ਵੀ ਜੋੜ ਦਿਓ
ਸਾਡੀਆਂ ਇੱਤਾਂ ਲੋਕੀ ਲੁੱਟਣ ਵੇਖ ਅਣਖਣਾ ਜਰਦੀ ਆ ਢਾਲਾਂ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਆ
ਉਹ ਵੇਖੋ ਸਿੰਘ ਤੇਗਾ ਮਾਰੇ ਉਹ ਵੇਖੋ ਸਿੰਘ ਤੇਗਾ ਮਾਰੇ ਵਾਰ ਕੋਈ ਨੀ ਰੋਕ ਲਿਆ ਔਲਾ ਗਏ ਕੀ ਭੋਰ ਉਡਾਰੀ ਪਿੱਛੇ ਧੜਦਾ ਠੋਕ ਰਿਆ
ਮਰਦਾਂ ਦੀ ਮੌਤ ਸਹੇ
ਮਦਦ ਮੇਰੀ ਐਸੀ ਸਿੱਖਿਆ ਹੋਰ ਦਿਓ। ਓ
ਜੋਗੀ ਸ਼ੇਰਾ ਮੂਰੇ ਭੱਜੂ ਧਾੜੇ ਅੰਗੂਰੀ ਚੜਦੀ ਐ ਟਾਲਾ ਚੋਂ ਨਿਕਲਣ ਚੰਗਿਆੜੇ ਡੇਗਾਂ ਜੋ ਅੱਗ ਵਰਦੀ ਆ ਜੀ ਡੇਗਾਂ ਜੋ ਅੱਗ ਵਰਦੀ ਆ।
ਸਾਲ ਦਾ ਸਭ ਤੋਂ ਛੋਟਾ ਦਿਨ ਹੈ 8 ਪੋਹ ਅਤੇ 22 ਦਸੰਬਰ। ਸੰਸਾਰ ਦੀ ਸਭ ਤੋਂ ਵੱਡੀ ਜੰਗ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਦਿਨ ਕੀਤੀ ਹੈ। ਇਕ ਪਾਸੇ 10 ਲੱਖ, ਇਕ ਪਾਸੇ 40। ਜੁਝਾਰ ਸਿੰਘ ਦੇ ਨਾਲ 5 ਸਿੰਘ ਦਿੱਤੇ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ। 6ਵਾਂ ਜੁਝਾਰ ਹੈ। ਆਖਿਆ ਸੀ ਮਹਾਰਾਜ ਨੇ 1.25 ਲੱਖ ਸੇ ਏਕ ਲੜਾਉ। ਇੱਥੇ 6 ਬੰਦੇ 10 ਲੱਖ ਦੇ ਮੁਕਾਬਲੇ ਚ ਜਾ ਰਹੇ ਨੇ। ਕੋਈ ਥੋੜੇ ਬਹੁਤੇ 2-3 ਹਜ਼ਾਰ ਮਾਰਿਆ ਗਿਆ ਹੋਏਗਾ 10 ਲੱਖ ਚੋਂ। ਇਨੇ ਕੁ ਘਟਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ। 6 ਸਵਾਇਆ ਬਣਦਾ 7.5, ਪਰ ਇਹ 6 ਬੰਦੇ 10 ਲੱਖ ਨਾਲ ਲੜਨ ਚੱਲੇ ਨੇ। ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤਰ ਚੱਲਿਆ ਜੰਗ ਮੈਦਾਨ ਨੂੰ। ਬਾਬੇ ਜੀਵਨ ਸਿੰਘ ਦੀ ਡਿਊਟੀ ਸੀ ਦਰਵਾਜ਼ਾ ਖੋਲਣਾ ਤੇ ਬੰਦ ਕਰਨਾ। ਉਹਨੇ ਆਖਿਆ ਮੈਂ ਦਰਵਾਜ਼ਾ ਨਹੀਂ ਖੋਲਣਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਜੀਵਨ ਸਿੰਘਾ ਦਰਵਾਜ਼ਾ ਖੋਲ ਦੇ। ਬਾਬੇ ਜੀਵਨ ਸਿੰਘ ਨੇ ਆਖਿਆ ਮਹਾਰਾਜ 4 ਸਾਹਿਬਜ਼ਾਦੇ ਲੈ ਕੇ ਆਨੰਦਪੁਰੋਂ ਤੁਰੇ ਸਾਂ, 2 ਵਿਛੜ ਗਏ ਨੇ, ਸਮਾਂ ਮਾੜਾ, ਉਹਨਾਂ ਨਹੀਂ ਮਿਲਣਾ, 1 ਸ਼ਹੀਦੀ ਪਾ ਗਿਆ। ਮੇਰੀ ਬੇਨਤੀ ਹੈ ਜਿੰਨਾ ਚਿਰ ਸਿੰਘ ਲੜਨ ਵਾਲੇ ਬਾਕੀ ਨੇ ਉਹਨਾਂ ਚਿਰ ਜੁਝਾਰ ਸਿੰਘ ਨੂੰ ਰਹਿਣ ਦਿਓ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਜੀਵਨ ਸਿੰਘਾ ਇਤਿਹਾਸ ਬਦਲ ਜਾਏਗਾ। ਲੋਕ ਕਹਿਣਗੇ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਵਿਚ ਤੇ ਸਿੱਖਾਂ ਚ ਫਰਕ ਸਮਝਿਆ। ਭਰੀਆਂ ਹੋਈਆਂ ਅੱਖਾਂ ਨਾਲ ਬਾਬੇ ਜੀਵਨ ਸਿੰਘ ਨੇ ਖੋਲਿਆ ਦਰਵਾਜ਼ਾ ਤੇ 6 ਸੂਰਮੇ 10 ਲੱਖ ਦਾ ਮੁਕਾਬਲਾ ਹੇ ਐਉਂ ਕਰਦੇ।
ਚੜ ਪਿਆ ਪੁੱਤ ਦਸ਼ਮੇਸ਼ ਦਾ ਲੈ ਗਏ ਸਾਥੀ ਨਾਲ, ਵਰਦੀ ਅੱਗ ਤੋਂ ਪਾਸਿਓ ਸੁਣੋ ਅੱਗੇ ਦਾ ਹਾਲ।
ਓ ਜੀ ਵੇਖੋ ਜੰਗ ਨੂੰ ਜੁਝਾਰ ਸਿੰਘ ਚੱਲਿਆ, ਪੁੱਤ ਗੁਰਾਂ ਨੇ ਸ਼ਿੰਗਾਰ ਕੇ ਤੇ ਕੱਲਿਆ, ਰੋਬ ਜਾਵੇ ਨਾ ਬਹਾਦਰ ਦਾ ਚੱਲਿਆ। ਸੋਚ ਦੱਸਦੀ ਏ ਗੱਲ ਮੈਂ ਸੁਣਾਵਾਂ ਸੱਚ ਦੀ, ਡੋਰੂ ਨਾਰ ਦੇ ਵਜਾਵੇ ਉੱਥੇ ਮੌਤ ਨੱਚਦੀ।
ਚੱਲੇ ਚਾੜ ਕੇ ਹੋਇਆ ਸੇ ਤੀਰ ਮਾਰਦਾ, ਜਿਹੜਾ ਵਾਰ ਚੱਲ ਸਕੇ ਉਹਦੇ ਵਾਰਦਾ, ਮੱਛੀ ਪਾਣੀ ਦੇ ਤਲੇ ਜੋ ਤੇਗ ਤਾਰਦਾ। ਜਣਾ ਖਣਾ ਇਹੋ ਵੇਖਿਆ ਸੀ ਕਹਿੰਦਾ ਗੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਪਲ ਪਹਿਲਾਂ ਸੀ ਜੋ ਆਪੋ ਵਿੱਚ ਹੱਸਦੇ, ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ, ਤੀਰ ਨਾਗਾਂ ਵਾਂਗ ਜੋਲਿਆਂ ਨੂੰ ਦੱਸਦੇ। ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ, ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਜਿਵੇਂ ਮਾਰਦਾ ਪਲੇਰ ਛੋਟ ਬਾਲ ਨੂੰ, ਆਖੇ ਸੂਰਮਾ ਇਸ਼ਾਰੇ ਨਾਲ ਕਾਲ ਨੂੰ, ਸਾਰੇ ਲੋਕ ਜਾਣਦੇ ਨੀ ਜੰਗੀ ਚਾਲ ਨੂੰ। ਕੌਣ ਵੇਖ ਸਕੇ ਸ਼ੇਰ ਬੱਬਰ ਦੇ ਬਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਉਹ ਜੀ ਹੱਥ ਛੱਡ ਦਿੱਤੇ ਵੈਰੀਆਂ ਦੇ ਪੁੱਤਾਂ ਨੇ, ਮੰਗੀ ਗਰਮੀ ਸਿਆਲ ਦੀਆਂ ਰੁੱਤਾਂ ਨੇ, ਸਾਧ ਰੂਹਾਂ ਨੂੰ ਤਿਆਗ ਦਿੱਤੇ ਬੁੱਤਾਂ ਨੇ, ਪਿੱਛੇ ਰਹਿ ਨਾ ਪ੍ਰਵਾਨੇ ਵੇਖ ਸ਼ਮਾ ਮੱਚਦੀ, ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਜਿਹੜਾ ਸਾਹਮਣੇ ਆਵੇ ਉਹ ਸੁੱਕਾ ਜਾਵੇ ਨਾ, ਤੇਗ ਮੌਤ ਦਾ ਜਵਾਨ ਪਲ ਲਾਵੇ ਨਾ, ਵੀਰ ਵੀਰਾਂ ਜੀ ਕੋ ਜਿੰਦ ਨੂੰ ਬਚਾਵੇ ਨਾ। ਲੱਗੀ ਅੱਗ ਸਾੜ ਦੀ ਜੋ ਕਾਨਿਆਂ ਦੇ ਚੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ, ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ, ਲਿਆਂਦੇ ਸਾਹਮਣੇ ਕੀ ਵੈਰੀ ਘੇਰ ਘੇਰ ਨੇ, ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ, ਟੁੱਟੇ ਤੇਗ ਦੇ ਅਜੋਕੇ ਨਾਲ ਦਹੀਂ ਕੱਚ ਦੀ, ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਪੱਕੀਆਂ ਹਰੂਣ ਦਾ ਕੁਬੇਰੀਆਂ, ਕਾਲ ਦਿੰਦਾ ਮਰੇ ਦਲਾਂ ਵਿੱਚ ਫੇਰੀਆਂ, ਛਮਾ ਥੱਲੇ ਜੋ ਪਤੰਗਾਂ ਦੀਆਂ ਢੇਰੀਆਂ, ਉੱਥੇ ਮਿੱਤਰ ਨਾ ਮੇਟੇ ਮਿੱਤਰਾਂ ਦੇ ਸੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਉਹ ਪਲ ਪਹਿਲਾਂ ਸੀ ਜੋ ਆਪੋ ਵਿੱਚ ਹੱਸਦੇ, ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ, ਤੀਰ ਨਾਗਾਂ ਵਾਂਗ ਜੋਧਿਆਂ ਨੂੰ ਦੱਸਦੇ। ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ, ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਘੱਟ ਕੌਣ ਜਾ ਕੇ ਜੰਗ ਚ ਗੁਜ਼ਾਰਦਾ, ਗੱਪਾਂ ਘਰ ਬੈਠਾ ਹਰ ਕੋਈ ਮਾਰਦਾ, ਹੋਵੇ ਰਣ ਵਿੱਚ ਨਾਲ ਤਲਵਾਰਦਾ, ਕੌਣ ਜਿੱਤ
ਸੂਰ ਮਾਜ ਜਾੜ ਸੀ ਲਾਏ ਜੋਧਿਆਂ ਨੇ ਰਾਣ ਚ ਸਥਾਰ ਸੀ ਉਹ ਪਿੜ ਵਿਚ ਲੱਗੇ ਲੋਥਾਂ ਦੇ ਉਬਾਰ ਸੀ ਜਿੱਤ ਚੱਲੀ ਸੱਚ ਆਈ ਦੌੜ ਝੂੜ ਸੱਚ ਦੀ ਡੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ
ਤੀਰ ਮੁੱਕ ਗਏ ਵਿਚਾਲੋਂ ਦੇਖ ਟੁੱਟ ਗਈ ਉਹ ਟੁੱਟ ਗਈ ਉਹ ਟੁੱਟ ਗਈ ਤੀਰ ਮੁੱਕ ਗਏ ਵਿਚਾਲੋਂ ਦੇਖ ਟੁੱਟ ਗਈ ਟੋਲੀ ਵੈਰੀਆਂ ਦੀ ਫੜ ਲੜ ਜੁੱਟ ਗਈ ਚੰਦ ਵਰਗਾ ਸਰੀਰ ਹੋਣੀ ਲੁੱਟ ਗਈ ਜੋਗੀ ਤੁਰ ਗਿਆ ਦਲੇ ਖੱਟ ਗਏ ਦੇ ਪਲ ਨੂੰ ਉੱਥੇ ਆਪੋ ਤਾਂ ਪੈ ਗਈ ਵੈਰੀਆਂ ਦੇ ਦਲ ਨੂੰ
ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਅੱਖਾਂ ਸਾਹਵੇਂ ਹੋ ਗਿਆ ਜਦ ਬੇਰਾ ਬੇਰਾ ਫਿਰ ਹੱਸ ਕੇ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ ਵਾਹੋ ਵਾਹੋ ਗੋਬਿੰਦ ਸਿੰਘ ਤਨ ਤੇਰਾ ਜੇਰਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ ਦਇਆ ਸਿੰਘ ਆਇਆ ਪੰਜਾਂ ਪਿਆਰਿਆਂ ਦੀ ਸ਼ਕਲ ਵਿਚ ਚਾਰ ਸਾਥੀ ਹੋਰ ਨਾਲ ਲਾ ਕੇ ਉਹਨੇ ਕਿਹਾ ਐ ਗੋਬਿੰਦ ਸਿੰਘ ਪੰਥ ਦਾ ਹੁਕਮ ਹੈ ਇਥੋਂ ਜਿਉਂਦੇ ਨਿਕਲੋਗੇ ਤੁਸੀਂ ਲੜ ਨਹੀਂ ਸਕਦੇ ਕਲਗੀਆਂ ਵਾਲੇ ਪਾਤਸ਼ਾਹ ਪੰਥ ਦਾ ਹੁਕਮ ਮੰਨ ਕੇ ਅੱਠ ਤੇ ਨੌ ਪੋ ਦੀ ਵਿਚਲੀ ਰਾਤ ਨੂੰ ਚਮਕੌਰ ਦੀ ਗੜੀ ਚੋਂ ਨਿਕਲੇ ਫਿਰ ਕੀ ਹੋਇਆ ਅਗਲੀ ਕੈਸਟ ਵਿਚ ਬੇਨਤੀ ਕਰਾਂਗੇ ਫਤਿਹ ਬੁਲਾਓ ਗੁਰੂ ਕਾ ਨਾਰਾ ਬੁਲੰਦ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।